ਲੜੀਵਾਰ ਕਥਾ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਸਰਵਣ ਕਰ ਰਹੇ ਹਾਂ। ਅੱਠਵੀਂ ਅਸ਼ਟਪਦੀ ਜੋ ਸਤਿਗੁਰਾਂ ਨੇ ਬ੍ਰਹਮ ਗਿਆਨੀਆਂ ਦੀ ਅਵਸਥਾ ਬਿਆਨ ਕੀਤੀ ਹੈ, ਉਹਦਾ ਪਹਿਲਾ ਪਦਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਦੂਸਰਾ ਪਦਾ ਮਹਾਰਾਜ ਜੀ ਉਚਾਰਨ ਕਰਕੇ ਬ੍ਰਹਮ ਗਿਆਨੀਆਂ ਦੀ ਅਵਸਥਾ ਦੱਸ ਰਹੇ ਹਨ। ਇੱਥੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਹੈ, ਉਹ ਆਪ ਹੀ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ। ਅੱਗੇ ਜਾ ਕੇ ਮਹਾਰਾਜ ਜੀ ਨੂੰ ਵੀ ਕਹਿ ਦੇਣਾ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰ ਅਵਸਥਾ ਕੀ ਹੈ ਬ੍ਰਹਮ ਗਿਆਨੀਆਂ ਦੀ, ਉਹ ਦੱਸਦੇ ਨੇ ਸਰਵਣ ਕਰੀਏ।
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ,
ਜੋ ਬ੍ਰਹਮ ਗਿਆਨੀ ਹੈ ਉਹ ਨਿਰਮਲ ਤੋਂ ਵੀ ਨਿਰਮਲ ਹੈ। ਨਿਰਮਲ ਮਲ ਤੋਂ ਰਹਿਤ, ਜਿਸ ਨੂੰ ਆਪਾਂ ਪਵਿੱਤਰਤਾ ਕਹਿ ਸਕਦੇ ਹਾਂ ਵੀ ਪਵਿੱਤਰ, ਨਿਰਮਲ, ਮੈਲ ਤੋਂ, ਮਲ ਤੋਂ ਰਹਿਤ, ਮੈਲ ਤੋਂ ਰਹਿਤ। ਸਾਡੇ ਹਿਰਦੇ ਵਿੱਚ ਤਿੰਨ ਪ੍ਰਕਾਰ ਦੀਆਂ ਮਨ ਵਿੱਚ ਵਰਤੀਆਂ ਨੇ, ਮਲ, ਵਿਕਸ਼ੇਪ ਤੇ ਅਵਰਣ। ਬ੍ਰਹਮ ਗਿਆਨੀਆਂ ਦਾ ਜਿਹੜਾ ਹਿਰਦਾ ਹੈ, ਮਨ, ਉਹ ਮਲ, ਵਿਕਸ਼ੇਪ ਤੇ ਅਵਰਣ ਤਿੰਨਾਂ ਤੋਂ ਰਹਿਤ ਹੋ ਜਾਂਦਾ। ਉਹਦੇ ਵਿੱਚ ਨਾ ਮਲ ਹੈ, ਨਾ ਵਿਕਸ਼ੇਪ ਹੈ, ਨਾ ਹੀ ਅਵਰਣ ਹੈ। ਬ੍ਰਹਮ ਗਿਆਨੀ ਨਿਰਮਲ ਤੋਂ ਨਿਰਮਲ ਹੈ। ਤੀਰਥ ਬੜੇ ਨਿਰਮਲ ਹਨ, ਪਵਿੱਤਰ ਹਨ। ਪਰ ਅਗਰ ਤੀਰਥਾਂ ਤੋਂ ਵੀ ਅਧਿਕ ਕੋਈ ਪਵਿੱਤਰ ਹੈ ਤਾਂ ਉਹ ਪਰਮਾਤਮਾ ਦੇ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਖ। ਤੀਰਥ ਵੀ ਪਵਿੱਤਰ ਨੇ, ਪਰ ਤੀਰਥਾਂ ਤੋਂ ਵੀ ਅਧਿਕ ਪਵਿੱਤਰ ਬ੍ਰਹਮ ਗਿਆਨੀ ਨੇ, ਕਿਉਂਕਿ ਜਿੱਥੇ ਚਰਨ ਰੱਖਦੇ ਨੇ ਉਹ ਜਗ੍ਹਾ ਹੀ ਤੀਰਥ ਬਣ ਜਾਂਦੀ ਹੈ। ਜਿੱਥੇ ਚਰਨ ਰੱਖ ਦੇਣ ਉਹ ਥਾਂ ਤੀਰਥ ਬਣ ਜਾਂਦੀ, ਜਾਂ ਇਸ ਤਰ੍ਹਾਂ ਕਹਿ ਲਈਏ ਜਨ ਕੇ ਚਰਨ ਤੀਰਥ ਕੋਟ ਗੰਗਾ। ਬ੍ਰਹਮ ਗਿਆਨੀਆਂ ਦੇ, ਮਹਾਂਪੁਰਖਾਂ ਦੇ, ਜਨਾਂ ਦੇ ਜਿਹੜੇ ਚਰਨ ਨੇ ਉਹ ਕਰੋੜਾਂ, ਇੱਕ ਗੰਗਾ ਨਹੀਂ ਕਰੋੜਾਂ ਗੰਗਾ ਨਦੀਆਂ ਉਹ ਬਣ ਜਾਂਦੀਆਂ ਨੇ ਜਿੱਥੇ ਉਹ ਚਰਨ ਰੱਖ ਦਿੰਦੇ ਨੇ। ਇਤਨੇ ਪਵਿੱਤਰ ਨੇ। ਕਿਸੇ ਨੇ ਪੁੱਛਿਆ ਤੀਰਥ ਬੜਾ ਕੇ ਹਰ ਕਾ ਦਾਸ, ਤੀਰਥ ਵੱਡਾ ਜਾਂ ਹਰੀ ਦੇ ਦਾਸ ਵੱਡੇ ਨੇ? ਤਾਂ ਜਵਾਬ ਮਿਲਿਆ ਹਰੀ ਦੇ ਦਾਸ ਵੱਡੇ ਨੇ, ਕਿਉਂਕਿ ਜਿੱਥੇ ਉਹ ਚਰਨ ਪਾਉਂਦੇ ਨੇ ਉਹ ਜਗ੍ਹਾ ਤੀਰਥ ਬਣ ਜਾਂਦੀ। ਇਤਨੇ ਨਿਰਮਲ ਨੇ, ਇਤਨੇ ਪਵਿੱਤਰ। ਔਰ ਇਸ ਨਿਰਮਲਤਾਈ ਦਾ ਜ਼ਿਕਰ ਬ੍ਰਹਮ ਗਿਆਨੀ ਭਗਤ ਕਬੀਰ ਜੀ, ਬ੍ਰਹਮ ਗਿਆਨੀ ਨੇ ਨਾ ਉਹ ਵੀ, ਉਹ ਵੀ ਕਰਨ ਕਹਿੰਦੇ ਨੇ ਮੈਨੂੰ ਹੁਣ ਗੰਗਾ ਜਾਣ ਦੀ ਲੋੜ ਨਹੀਂ ਰਹੀ। ਗੰਗਾ ਦੇ ਕੰਢੇ ਤੇ ਰਹਿੰਦੇ ਸੀ ਕਾਂਸ਼ੀ ਵਿੱਚ। ਕਹਿੰਦੇ ਹੁਣ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਹੁਣ ਮਨ ਇਤਨਾ ਨਿਰਮਲ ਤੇ ਪਵਿੱਤਰ ਹੋ ਗਿਆ ਜਿਵੇਂ ਗੰਗਾ ਦਾ ਪਾਣੀ ਬੜਾ ਨਿਰਮਲ ਤੇ ਪਵਿੱਤਰ ਹੁੰਦਾ। ਗੰਗਾ ਦਾ ਪਾਣੀ ਬੜਾ ਨਿਰਮਲ ਤੇ ਪਵਿੱਤਰ ਹੁੰਦਾ, ਏਦਾਂ ਮਨ ਨਿਰਮਲ ਹੋ ਗਿਆ, ਏਦਾਂ ਮਨ ਮੈਲ ਰਹਿਤ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਨਿਰਮਲ ਤੋਂ ਵੀ ਨਿਰਮਲ ਹੈ। ਕਿਵੇਂ? ਅੱਗੇ ਉਦਾਹਰਣ ਵੀ ਦਿੰਦੇ ਹਨ।
ਜੈਸੀ ਮੈਲ ਨਾ ਲਾਗੈ ਜਲਾ,
ਕਹਿੰਦੇ ਇਸ ਤਰ੍ਹਾਂ ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਪਾਣੀ ਕਦੇ ਮੈਲਾ ਨਹੀਂ ਹੁੰਦਾ। ਕੈਮਿਸਟਰੀ ਇਹ ਕਹਿੰਦੀ ਹੈ ਕਿ ਮੈਲ ਹਮੇਸ਼ਾ ਪਾਣੀ ਵਿੱਚ ਲਟਕਦੀ ਹੈ, ਪਾਣੀ ਨੂੰ ਜਿਹੜੇ ਪਾਣੀ ਦੇ ਅਵੈਵ ਨੇ ਉਹਨਾਂ ਨੂੰ ਮਲੀਨ ਨਹੀਂ ਕਰਦੀ। ਜਿਹੜੇ ਪਾਣੀ ਦੇ ਅਵੈਵ ਹੁੰਦੇ ਨੇ ਉਹਨਾਂ ਨੂੰ ਮੈਲਾ ਨਹੀਂ ਕਰ ਸਕਦੀ। ਇੱਕ ਮਿਸਤਰੀ ਕਹਿੰਦੀ ਕਿ ਉਹ ਮੈਲ ਪਾਣੀ ਵਿੱਚ ਲਟਕਦੀ ਰਹਿੰਦੀ ਹੈ ਪਰ ਪਾਣੀ ਮਲੀਨ ਨਹੀਂ ਹੁੰਦਾ। ਅਗਰ ਉਹ ਮੈਲ ਨੂੰ ਬਾਹਰ ਕੱਢ ਦਿੱਤਾ ਜਾਏ ਤੇ ਉਹੀ ਪਾਣੀ ਦੁਬਾਰਾ ਫਿਰ ਵਰਤੋਂ ਦੇ ਕੰਮ ਚ ਆ ਜਾਂਦਾ, ਮੈਲ ਕੱਢ ਦਿੱਤੀ ਜਾਏ, ਕਿਉਂਕਿ ਉਹ ਮੈਲ ਉਹਦੇ ਵਿੱਚ ਲਟਕਦੀ ਹੈ ਸਿਰਫ, ਪਾਣੀ ਮਲੀਨ ਹੁੰਦਾ ਹੀ ਨਹੀਂ, ਜਲ ਨੂੰ ਮੈਲ ਨਹੀਂ ਲੱਗਦੀ। ਵੇਖੋ ਮੇਰੇ ਸਤਿਗੁਰੂ ਦੀ ਕੈਮਿਸਟਰੀ ਹੁਣ ਇਹ ਮੰਨ ਰਹੀ ਹੈ, ਗੁਰੂ ਸਾਹਿਬ ਦੀ ਕੈਮਿਸਟਰੀ ਕਿੰਨੀ ਜ਼ਿਆਦਾ ਗੂੜੀ ਹੋਵੇਗੀ 500 ਸਾਲ ਪਹਿਲਾਂ, ਕਿ ਪਾਣੀ ਮੈਲਾ ਨਹੀਂ ਹੁੰਦਾ, ਨਿਰਮਲ ਹੁੰਦਾ, ਪਵਿੱਤਰ ਹੁੰਦਾ। ਕਈ ਦੇਸ਼ਾਂ ਵਿੱਚ ਜਿੱਥੇ ਪਾਣੀ ਦੀ ਕਿੱਲਤ ਹੈ, ਇੱਥੋਂ ਤੱਕ ਕਿ ਜਿਹੜਾ ਪਾਣੀ ਸੀਵਰੇਜ ਵਿੱਚ ਜਾਂਦਾ ਹੈ ਉਸੇ ਪਾਣੀ ਨੂੰ ਦੁਬਾਰਾ ਪਿਊਰੀਫਾਈ ਕਰਕੇ ਫਿਰ ਵਰਤੋਂ ਦੇ ਵਿੱਚ ਲੈ ਕੇ ਆਉਂਦੇ। ਕਈ ਦੇਸ਼ਾਂ ਦੀ ਗੱਲ ਤਾਂ ਕਿ ਆਪਣੇ ਦੇਸ਼ ਵਿੱਚ ਹੀ ਕਈ ਥਾਵਾਂ ਐਸੀਆਂ, ਕਿਉਂਕਿ ਪਾਣੀ ਮੈਲਾ ਨਹੀਂ, ਉਹ ਨਿਰਮਲ ਹੀ ਰਹਿੰਦਾ। ਹਾਂ, ਮੈਲ ਉਹਦੇ ਵਿੱਚ ਆ ਜਾਏ ਉਹ ਵੱਖਰੀ ਹੋ ਜਾਂਦੀ, ਉਹ ਵੱਖਰੀ ਕੀਤੀ ਜਾ ਸਕਦੀ। ਇਹਦੇ ਵਿੱਚ ਜੇ ਵਾਤਾਵਰਣ ਦੀ ਗੱਲ ਕਰੀਏ, ਜੈਸੇ ਮੈਲ ਨਾਲ ਲੱਗਦਾ ਜਲਾ, ਜੇ ਸਮਾਜਿਕ ਤੌਰ ਤੇ ਵਾਤਾਵਰਣ ਦੀ ਗੱਲ ਕਰੀਏ ਤੇ ਮਹਾਰਾਜ ਜੀ ਬੜੀ ਗੂੜੀ ਗੱਲ ਕਹਿ ਗਏ। ਅੰਤਰੀਵੀ ਤੌਰ ਤੇ ਬ੍ਰਹਮ ਗਿਆਨੀ ਦੀ ਗੱਲ ਵੀ ਦੱਸ ਰਹੇ ਨੇ ਤੇ ਬਾਹਰੀ ਤੌਰ ਦੇ ਉੱਤੇ ਇਸ ਪਾਵਨ ਪੰਕਤੀ ਦਾ ਕਿੰਨਾ ਕੁ ਅਸਰ ਹੋ ਸਕਦਾ ਉਹ ਵੀ ਦੱਸ ਰਹੇ ਕਿ ਜਿਹੜਾ ਪਾਣੀ ਅਸੀਂ ਵੇਸਟ ਗਵਾ ਰਹੇ ਹਾਂ ਉਹਨੂੰ ਦੁਬਾਰਾ ਵਰਤੋਂ ਚ ਲਿਆਂਦਾ ਜਾ ਸਕਦਾ। ਅੱਜ ਸਾਨੂੰ ਪਾਣੀ ਦੀ ਕਦਰ ਨਹੀਂ, ਕਿਉਂਕਿ ਪਾਣੀ ਸਾਡੇ ਕੋਲ ਬਹੁਤ ਹੈ, ਅੱਜ ਕਦਰ ਨਹੀਂ ਹੈ, ਪਰ ਆਉਣ ਵਾਲੇ ਕੁਝ ਸਾਲਾਂ ਤੱਕ ਜਿਸ ਹਿਸਾਬ ਨਾਲ ਪਾਣੀ ਦਾ ਪੱਧਰ ਜ਼ਮੀਨ ਤੋਂ ਥੱਲੇ ਜਾਂਦਾ ਜਾ ਰਿਹਾ ਹੈ, ਸ਼ਾਇਦ ਪੰਜਾਬ ਦੀ ਧਰਤੀ ਤੇ ਵੀ ਉਹੀ ਹਾਲ ਹੋਵੇ ਜਿਹੜਾ ਮਾਰੂਥਲ ਦੇ ਇਲਾਕਿਆਂ ਵਿੱਚ, ਰੇਤਲੇ ਇਲਾਕਿਆਂ ਵਿੱਚ ਪਾਣੀ ਲੱਭਦਾ ਹੀ ਨਹੀਂ, 10-10 ਮੀਲ ਤੋਂ ਪਾਣੀ ਭਰ ਕੇ ਘੜੇ ਚੁੱਕ ਕੇ ਮਾਈਆਂ ਬੀਬੀਆਂ ਲੈ ਕੇ ਆਉਂਦੀਆਂ ਨੇ ਆਪਣੇ ਘਰ ਦੇ ਵਿੱਚ ਵਰਤਣ ਲਈ, ਪਰ ਸਾਨੂੰ ਪਾਣੀ ਦੀ ਕਦਰ ਹੀ ਨਹੀਂ ਹੈ। ਕਿਤਨਾ ਪਾਣੀ ਬੇਫਜ਼ੂਲ ਗਵਾਉਂਦੇ ਚਲੇ ਜਾ ਰਹੇ, ਗਵਾਉਂਦੇ ਚਲੇ ਜਾ ਰਹੇ, ਕਿਤਨੇ ਪ੍ਰਣਾਲੇ ਪਾਣੀ ਦੇ ਵਿਅਰਥ ਹੀ ਵਹਿੰਦੇ ਚਲੇ ਜਾ ਰਹੇ। ਮੈਂ ਇਸ ਗੱਲ ਨੂੰ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਾਂਗਾ, ਜਿਤਨਾ ਪਾਣੀ ਅਸੀਂ ਗੁਰੂ ਘਰਾਂ ਦੇ ਵਿੱਚ ਵੇਸਟ ਕਰ ਰਹੇ ਹਾਂ ਸ਼ਾਇਦ ਹੀ ਕਿਤੇ ਹੋਰ ਵੇਸਟ ਹੁੰਦਾ। ਸੈਂਕੜੇ ਹਜ਼ਾਰਾਂ ਲੱਖਾਂ ਲੀਟਰਾਂ ਦੇ ਹਿਸਾਬ ਨਾਲ ਚਲੀ ਜਾ ਰਿਹਾ, ਕਿਤਨਾ ਪਾਣੀ ਅਜਾਈ ਜਾ ਰਿਹਾ ਹੈ ਨਾ, ਵਿਅਰਥ ਹੀ ਜਾ ਰਿਹਾ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਉਹ ਅਜਾਈ ਪਾਣੀ ਜਾ ਰਿਹਾ ਉਹ ਵੀ ਵਰਤਿਆ ਜਾ ਸਕਦਾ ਕਿਉਂਕਿ ਉਹ ਮੈਲਾ ਨਹੀਂ ਹੁੰਦਾ। ਇਹ ਯਤਨ ਹੋਣੇ ਚਾਹੀਦੇ, ਪਾਣੀ ਜਿਹੜਾ ਵੇਸਟ ਜਾ ਰਿਹਾ ਉਹਨੂੰ ਸਿੰਚਾਈ ਦੇ ਹਿੱਸੇ ਵਿੱਚ ਵੀ ਖਰਚ ਵਰਤਿਆ ਜਾ ਸਕਦਾ, ਇਹੋ ਜਿਹੇ ਢੰਗ ਨਾਲ ਉਹ ਖੇਤਾਂ ਤੱਕ ਪਹੁੰਚਾਇਆ ਜਾ ਸਕਦਾ, ਉਹਦੇ ਨਾਲ ਜ਼ਮੀਨ ਸਿੰਚੀ ਜਾ ਸਕਦੀ ਹੈ, ਫੁੱਲ ਬੂਟੇ ਸਿੰਚੇ ਜਾ ਸਕਦੇ ਨੇ, ਨਾਲੇ ਉਹਨਾਂ ਨੂੰ ਖਾਦ ਵੀ ਮਿਲਦੀ ਹੈ। ਖੈਰ, ਰਹੋ ਵਿਚਾਰ। ਮਹਾਰਾਜ ਜੀ ਕਹਿੰਦੇ ਜੈਸੇ ਪਾਣੀ ਨੂੰ ਮੈਲ ਨਹੀਂ ਲੱਗਦੀ, ਜਲ ਨੂੰ ਮੈਲ ਨਹੀਂ ਲੱਗਦੀ, ਉਹ ਨਿਰਮਲ ਰਹਿੰਦਾ, ਇਸ ਤਰ੍ਹਾਂ ਬ੍ਰਹਮ ਗਿਆਨੀ ਨਿਰਮਲ ਤੋਂ ਵੀ ਨਿਰਮਲ ਹੈ, ਪਵਿੱਤਰ ਤੋਂ ਵੀ ਪਵਿੱਤਰ ਹੈ।
ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ,
ਬ੍ਰਹਮ ਗਿਆਨੀ ਦੇ ਮਨ ਵਿੱਚ ਬਹੁਤ ਜ਼ਿਆਦਾ ਪ੍ਰਕਾਸ਼ ਹੁੰਦਾ ਗਿਆਨ ਦਾ। ਜਿੱਥੇ ਆ ਕੇ ਦੁਨੀਆ ਦੇ ਲੋਕਾਂ ਦਾ ਗਿਆਨ ਸਿਮਟ ਜਾਂਦਾ, ਉਹ ਕਹਿੰਦੇ ਬਸ ਇਸ ਤੋਂ ਅੱਗੇ ਨਹੀਂ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਜਿੱਥੇ ਦੁਨੀਆ ਦਾ ਇਕੱਠਾ ਕੀਤਾ ਹੋਇਆ ਗਿਆਨ ਸਿਮਟ ਜਾਂਦਾ, ਉੱਥੋਂ ਇੱਕ ਬ੍ਰਹਮ ਗਿਆਨੀ ਦੇ ਗਿਆਨ ਦੀ ਆਰੰਭਤਾ ਹੁੰਦੀ ਹੈ, ਸ਼ੁਰੂਆਤ ਹੁੰਦੀ। ਇਹ ਗੱਲ ਦਾਅਵੇ ਨਾਲ ਕਹਿ ਸਕਦਾ। ਦੁਨੀਆ ਦਾ ਗਿਆਨ ਕੀ ਕਰੇਗਾ? ਹੁਣ ਕਬੀਰ ਜੀ ਦੀ ਬਾਣੀ ਪੜ੍ਹੀਏ, ਕਿਤਨੇ ਡੂੰਘੇ ਬਚਨ ਨੇ, ਕਿਤਨੇ ਡੂੰਘਾਈ ਵਾਲੇ ਭਾਵ ਨੇ ਉਹਨਾਂ ਪਾਵਨ ਬਚਨਾਂ ਵਿੱਚ, ਇੱਕ ਇੱਕ ਪੰਕਤੀ ਦੇ। ਉੱਥੇ ਦੁਨੀਆ ਦਾ ਗਿਆਨ ਕੀ ਕਰੇਗਾ? ਬ੍ਰਹਮ ਗਿਆਨੀ ਦੇ ਮਨ ਵਿੱਚ ਬਹੁਤ ਵੱਡਾ ਭਾਰੀ ਪ੍ਰਕਾਸ਼ ਹੈ, ਬੜਾ ਵੱਡਾ ਭਾਰੀ ਪ੍ਰਕਾਸ਼, ਜਾਂ ਇਸ ਤਰ੍ਹਾਂ ਕਹਿ ਲਈਏ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਹੈ, ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਇੱਕ ਸੂਰਜ ਦਾ ਪ੍ਰਕਾਸ਼ ਸਾਰੀ ਧਰਤੀ ਨੂੰ ਪ੍ਰਕਾਸ਼ ਰਿਹਾ, ਪਰ ਉਹਨਾਂ ਦੇ ਅੰਦਰ ਜਿਹੜਾ ਪ੍ਰਕਾਸ਼ ਹੈ ਉਹ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ। ਔਰ ਉਹ ਇਤਨਾ ਪ੍ਰਕਾਸ਼ ਹੈ ਕਿ ਕਿਸੇ ਵੀ ਸਧਾਰਨ ਵਿਅਕਤੀ ਤੇ ਵੀ ਉਹ ਆਪਣੀ ਦ੍ਰਿਸ਼ਟੀ ਕਰ ਦੇਣ, ਉਹ ਵੀ ਗਿਆਨਵਾਨ ਹੋ ਜਾਂਦਾ। ਆ ਦੁਨੀਆਂ ਵਿੱਚ ਵੀ ਬੜੇ ਬੜੇ ਗਿਆਨਵਾਨ ਲੋਕ ਨੇ, ਪਰ ਉਹਨਾਂ 'ਚ ਇਹ ਤਾਕਤ ਨਹੀਂ ਹੈ ਕਿ ਉਹਨਾਂ ਦੇ ਨਾਲ ਕੋਈ ਬੈਠਾ ਹੋਵੇ, ਉਹ ਵੇਖਦਿਆਂ ਉਹਨੂੰ ਵੀ ਗਿਆਨਵਾਨ ਕਰ ਦੇਣ, ਵੇਖਦਿਆਂ ਉਹਨੂੰ ਵੀ ਗਿਆਨਵਾਨ ਕਰ ਦੇਣ, ਐਸਾ ਨਹੀਂ। ਇਹ ਦ੍ਰਿਸ਼ਟੀ ਸੀ ਮੇਰੇ ਸਾਹਿਬ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇੱਕ ਕਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਪੌਂਟਾ ਸਾਹਿਬ ਦੀ ਧਰਤੀ। ਬ੍ਰਾਹਮਣ ਕਵੀ ਸੀ, ਆ ਕੇ ਮਹਾਰਾਜ ਜੀ ਨੂੰ ਇਹਨੇ ਚੈਲੰਜ ਕੀਤਾ ਕਲਗੀਧਰ। ਕਹਿੰਦਾ ਜੀ ਮੈਂ ਸੁਣਿਆ ਤੁਹਾਡੇ ਕੋਲ ਬੜੇ ਵਿਦਵਾਨ ਨੇ, ਬੜੇ ਬੜੇ ਕਵੀ ਰੱਖੇ ਨੇ ਤੁਸੀਂ। ਮਹਾਰਾਜ ਜੀ ਕਹਿੰਦੇ ਬਿਲਕੁਲ ਦਰੁਸਤ ਸੁਣਿਆ, ਸਹੀ ਸੁਣਿਆ। ਕਹਿੰਦਾ ਫਿਰ ਮੇਰੀ ਕਵਿਤਾ ਦੇ ਅਰਥ ਜੇ ਤੁਹਾਡੇ ਇਹਨਾਂ ਕਵੀਆਂ ਵਿੱਚੋਂ ਕੋਈ ਕਰਦਾ ਹੈ ਤੇ ਮੈਂ ਮੰਨ ਜਾ ਕਿ ਤੁਹਾਡੇ ਕਵੀ ਵਿਦਵਾਨ। ਕਿਉਂਕਿ ਦੁਨੀਆਂ ਦਾ ਜਿਹੜਾ ਵਿਦਵਤਾ ਦਾ ਗਿਆਨ ਹੈ ਨਾ, ਇਹਨੂੰ ਪ੍ਰਾਪਤ ਕਰਕੇ ਹੰਕਾਰ ਆ ਹੀ ਜਾਂਦਾ, ਹਉਮੈ ਆ ਹੀ ਜਾਂਦੀ। ਮਹਾਰਾਜ ਜੀ ਕਹਿੰਦੇ ਕਵੀ ਜੀ ਬੈਠੋ, ਦਰਅਸਲ ਤੁਹਾਡੀ ਕਵਿਤਾ ਜੋ ਤੁਸੀਂ ਉਚਾਰਨੀ ਹੈ, ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਉਚਾਰੀ ਹੋਈ ਕਵਿਤਾ ਦੇ ਅਰਥ ਸਾਡੇ ਇਹਨਾਂ ਵਿਦਵਾਨਾਂ ਚੋਂ ਕੋਈ ਕਰੇ, ਜਿਹੜੇ ਸਾਡੇ ਆ ਕਵੀ ਵਿਦਵਾਨ ਨੇ ਇਹਨਾਂ ਚੋਂ ਕੋਈ ਕਰੇ, ਇਹਨਾਂ ਦੀ ਤੁਹੀਨ ਹੋਵੇਗੀ, ਤੇਰੀ ਕਵਿਤਾ ਦੇ ਅਰਥ ਕਰੇ। ਕਿਉਂਕਿ ਜਿਹੜਾ ਵਿਅਕਤੀ ਇਹੋ ਜਿਹੀ ਹਉਮੈ ਦਾ ਧਾਰਨੀ ਹੈ, ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨਾ ਕੁ ਵਿਦਵਾਨ ਹੈ। ਜਿਹੜਾ ਪੜ੍ਹ ਕੇ ਹਉਮੈ ਧਾਰਨ ਕਰ ਲਵੇ, ਹੰਕਾਰੀ ਬਣ ਜਾਏ, ਅੰਦਾਜ਼ਾ ਲੱਗ ਸਕਦਾ ਵੀ ਕਿੰਨੀ ਕੁ ਵਿਦਵਤਾ ਹੋਵੇਗੀ। ਆ ਜੇ ਪੂਰਨ ਵਿਦਵਤਾ ਹੋਵੇ, ਵਿਦਵਤਾ ਵਿੱਚ ਨਿਪੁੰਨ ਹੋ ਜਾਏ, ਤੇ ਫਿਰ ਹਲੀਮੀ ਆ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ। ਪਰ ਜੇ ਅੱਧ ਪੜ੍ਹ ਜਿਹਾ ਹੋਵੇ ਨਾ, ਤੇ ਫਿਰ ਹੰਕਾਰ ਹੁੰਦਾ ਉਹਨੂੰ ਮੈਂ ਕੁਝ ਪੜ੍ਹਿਆ ਹੋਇਆ। ਮਹਾਰਾਜ ਜੀ ਕਹਿੰਦੇ ਤੇਰੀ ਕਵਿਤਾ ਕਦੇ ਅਰਥ ਕਰਵਾ ਕੇ ਅਸੀਂ ਆਪਣੇ ਵਿਦਵਾਨਾਂ ਦੀ ਤੁਹੀਨ ਨਹੀਂ ਕਰਵਾਉਣੀ। ਤੇਰੀ ਕਵਿਤਾ ਦੇ ਅਰਥ ਤਾਂ ਸਾਡੇ ਘੋੜੇ ਨੂੰ ਘਾ ਪਾਉਣ ਵਾਲਾ ਘਾਈਆ ਵੀ ਕਰ ਸਕਦਾ। ਜਿਹੜਾ ਸਾਡੇ ਘੋੜੇ ਨੂੰ ਘਾ ਪਾਉਂਦਾ ਨਾ ਘਾਈਆ, ਉਹ ਵੀ ਤੇਰੀ ਕਵਿਤਾ ਦੇ ਅਰਥ ਕਰ ਸਕਦਾ। ਬੜਾ ਗੁੱਸਾ ਲੱਗਾ ਇਹਨੂੰ, ਮੇਰੀ ਵਿਦਿਆ ਦਾ ਏਡਾ ਵੱਡਾ ਮਖੌਲ ਕਿੱਥੇ ਘਾਈਆ ਤੇ ਕਿੱਥੇ ਮੈਂ। ਕਹਿੰਦਾ ਜੀ ਬੁਲਾਓ ਫਿਰ ਜਿਹੜਾ ਤੁਹਾਡਾ ਘਾਈਆ ਜਿਹੜਾ ਮੇਰੀ ਕਵਿਤਾ ਦੇ ਅਰਥ ਕਰਦਾ। ਮਹਾਰਾਜ ਜੀ ਕਹਿੰਦੇ ਕਵੀ ਜੀ ਰਹਿਣ ਦਿਓ, ਜੋ ਪੜਦਾ ਹੈ ਉਹ ਪੜਦਾ ਬਣਿਆ ਰਹਿਣ ਦਿਓ, ਕਿਉਂ ਪੜਦਾ ਉਘੇੜ ਕੇ ਆਪਣੀ ਇੱਜ਼ਤ ਆਪ ਉਛਾਲ ਦਿਓ, ਨਹੀਂ ਬੁਲਾਓ। ਮਹਾਰਾਜ ਜੀ ਨੇ ਕਿਹਾ ਜਾਓ ਵੀ ਸਾਡੇ ਘਾਈਏ ਨੂੰ ਸੱਦ ਕੇ ਲਿਆਓ। ਘਾਈਏ ਦਾ ਨਾਂ ਸੀ ਭਾਈ ਧੰਨਾ ਸਿੰਘ, ਨਿਰਾ ਅਨਪੜ, ਕੁਝ ਪੜ੍ਹਿਆ ਲਿਖਿਆ ਨਹੀਂ ਸੀ, ਸਿਰਫ ਗੁਰੂ ਸਾਹਿਬ ਦੇ ਘੋੜੇ ਨੂੰ ਪੱਠੇ ਪਾਉਂਦਾ ਸੀ, ਕਾਹ ਪਾਉਂਦਾ ਸੀ। ਬੁਲਾ ਲਿਆ, ਮਹਾਰਾਜ ਜੀ ਨੂੰ ਮੱਥਾ ਟੇਕਿਆ। ਸਤਿਗੁਰੂ ਕਹਿੰਦੇ ਹਾਂ ਧੰਨਾ ਸਿੰਘ, ਆਹ ਪੰਡਿਤ ਜੀ ਆਏ ਨੇ, ਬੜੇ ਵਿਦਵਾਨ ਕਵੀ ਨੇ, ਇਹਨਾਂ ਦੀ ਕਵਿਤਾ ਦੇ ਅਰਥ ਕਰੋਗੇ? ਤੇ ਭਾਈ ਧੰਨਾ ਸਿੰਘ ਜੀ ਕਹਿਣ ਲੱਗੇ ਗਰੀਬਨ ਵਾਜ, ਤੁਹਾਡਾ ਹੱਥ ਚਾਹੀਦਾ ਸਿਰ ਤੇ, ਵੇਦ ਵਿਆਸ ਜੀ ਆਪ ਵੀ ਆ ਜਾਣ ਚੱਲ ਕੇ, ਵੇਦ ਵਿਆਸ ਆਪ ਵੀ ਆ ਜਾਣ ਚੱਲ ਕੇ, ਤੇ ਉਹ ਵੀ ਜਿਹੜਾ ਸੂਤਰ ਉਚਾਰਨਗੇ ਮੈਂ ਉਹਦੇ ਵੀ ਅਰਥ ਕਰ ਸਕਦਾ। ਮਹਾਰਾਜ ਇਸ ਬ੍ਰਾਹਮਣ ਦੀ ਕਵਿਤਾ ਤਾਂ ਪਤਾ ਨਹੀਂ ਕੈਸੀ ਹੋਵੇਗੀ, ਮੈਂ ਤਾਂ ਵੇਦ ਵਿਆਸ ਤੇ ਬ੍ਰਹਮਾ ਦੇ ਉਚਾਰਨ ਕੀਤੇ ਹੋਏ ਛੰਦਾਂ ਨੂੰ ਵੀ ਤੁਹਾਡੀ ਦਇਆ ਚਾਹੀਦੀ ਹੈ ਵਿਆਖਿਆ ਕਰ ਸਕਦਾ। ਕਵੀ ਬੜਾ ਖਿਜਿਆ ਹੋਇਆ ਸੀ ਵੀ ਘਾਈਆ ਉਹ ਵੀ ਦੋ ਰੱਤੀਆਂ ਉੱਤੇ। ਕਹਿੰਦਾ ਜੀ ਉਚਾਰੋ ਕਵਿਤਾ। ਪੰਡਿਤ ਨੇ ਜਿਹੜੀ ਕਵਿਤਾ ਉਚਾਰੀ ਉਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਆਉਂਦੀ ਹੈ, ਉਹ ਛੰਦ ਮੈਨੂੰ ਪੂਰਾ ਯਾਦ ਨਹੀਂ ਰਿਹਾ, ਪਰ ਉਹਦੇ ਅਰਥ ਯਾਦ ਨੇ ਜੋ ਧੰਨਾ ਸਿੰਘ ਨੇ ਕੀਤੇ। ਨਵਸਾਖ ਕੀਏ, ਨੌ ਤੇ ਸੱਤ ਕਿੰਨਾ ਹੋਇਆ? ਸੋਲਾਂ। ਏਦਾਂ ਦੀ ਉਹਨੇ ਕਵਿਤਾ ਉਚਾਰੀ ਤੇ ਧੰਨਾ ਸਿੰਘ ਨੇ ਸੁਣੀ, ਕਹਿੰਦਾ ਜੀ ਦੁਬਾਰਾ ਸੁਣਾਓ। ਕਵੀ ਬੜਾ ਖੁਸ਼ ਹੋਇਆ ਵੀ ਇਹਨੂੰ ਸਮਝ ਨਹੀਂ ਆਈ, ਉਹਨੇ ਦੁਬਾਰਾ ਫਿਰ ਪੜ੍ਹੀ। ਪੜ੍ਹ ਕੇ ਮੱਥੇ ਤੇ ਹੱਥ ਰੱਖ ਕੇ ਧੰਨਾ ਸਿੰਘ ਕਹਿੰਦੇ ਆਹ ਕਵਿਤਾ ਹੈ ਤੇਰੀ, ਇਹ ਤਾਂ 16 ਨੰਬਰ ਦੀ ਗੱਲ ਹੋ ਰਹੀ ਹੈ ਕਿ 9 ਤੇ 7 16 ਸਾਲਾਂ ਦਾ ਪਤੀ ਤੇ 16 ਸਾਲਾਂ ਦੀ ਔਰਤ ਨਾਲ ਵਿਆਹਿਆ ਗਿਆ, 16 ਸਾਲਾਂ ਵਾਸਤੇ ਉਹ ਪ੍ਰਦੇਸ ਚਲਾ ਗਿਆ, 16 ਸਾਲਾਂ ਬਾਅਦ ਮੁੜ ਕੇ ਆਇਆ, ਤੇ ਜਦੋਂ 16 ਸਾਲਾਂ ਬਾਅਦ ਮੁੜ ਕੇ ਆਇਆ ਤੇ ਉਹ ਆ ਕੇ ਚੌਪੜ ਖੇਡਣ ਲੱਗਾ, 16 ਦੀਆਂ 16 ਨਰਦਾਂ ਉਹਨੇ ਮਾਰ ਲਈਆਂ, ਤੇ ਕਹਿੰਦੇ ਔਰਤ ਨੇ ਮੂੰਹ ਢੱਕ ਲਿਆ ਸ਼ਰਮ ਦੇ ਨਾਲ ਕਿ ਮੈਂ ਹਾਰ ਗਈ ਆ। ਕਹਿੰਦੇ ਏਦਾਂ ਲੱਗਾ ਜਿਵੇਂ ਚੰਦਰਮਾ ਨੇ ਮੂੰਹ ਢੱਕ ਲਿਆ। ਉਹ ਕਹਿੰਦਾ ਵੀ ਜੇ ਤੈਨੂੰ ਅਰਥਾਂ ਦਾ ਪਹਿਲੀ ਵਾਰ ਹੀ ਸੁਣ ਕੇ ਪਤਾ ਲੱਗ ਗਿਆ ਸੀ ਤੇ ਦੁਬਾਰਾ ਕਿਉਂ ਸੁਣਿਆ? ਕਹਿੰਦਾ ਦੁਬਾਰਾ ਮੈਂ ਤਾਂ ਸੁਣਿਆ ਵੀ ਸ਼ਾਇਦ ਵਿੱਚ ਕੋਈ ਭਾਵ ਅਰਥ ਵੀ ਹੋਵੇ, ਪਰ ਭਾਵ ਅਰਥ ਤਾਂ ਹੈ ਹੀ ਨਹੀਂ ਕੋਈ ਤੇਰੀ ਕਵਿਤਾ ਦਾ। ਉੱਥੇ ਹੀ ਕਵੀ ਦਾ ਸਿਰ ਝੁਕ ਗਿਆ, ਕਹਿੰਦਾ ਮਹਾਰਾਜ ਬਲਿਆਰ, ਤੁਹਾਡੇ ਤਾਂ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਈਏ ਵੀ ਵਿਦਵਾਨ ਨੇ, ਤੁਹਾਡੀ ਦ੍ਰਿਸ਼ਟੀ ਹੋ ਜਾਂਦੀ ਹੈ ਇਹਨਾਂ ਤੇ, ਇਹ ਵੀ ਵਿਦਵਾਨ ਬਣ ਗਏ, ਗਿਆਨਵਾਨ ਬਣ ਗਏ। ਧੰਨਾ ਸਿੰਘ ਜੀ ਕਹਿੰਦੇ ਕਵੀ ਜੀ ਭਾਜੀ ਪਾਈ ਹੈ, ਖਾਲਸਾ ਭਾਜੀ ਰੱਖਦਾ ਨਹੀਂ ਮੋੜਦਾ ਵੀ ਹੈ, ਇੱਕ ਕਵਿਤਾ ਤੁਸੀਂ ਉਚਾਰੀ ਤੇ ਅਰਥ ਮੈਂ ਕੀਤੇ ਨੇ, ਇੱਕ ਕਵਿਤਾ ਮੈਂ ਉਚਾਰਦਾ ਅਰਥ ਤੁਸੀਂ ਕਰੋ। ਕਹਿੰਦਾ ਮਹਾਰਾਜ ਮੰਨ ਗਿਆ ਹੁਣ ਬਸ, ਨਾ ਨਾ ਪਹਿਲਾਂ ਤੁਹਾਨੂੰ ਅਰਥ ਕਰਨੇ ਪੈਣਗੇ ਮੇਰੀ ਕਵਿਤਾ ਦੇ ਵੀ। ਇਹ ਕਵਿਤਾ ਮੈਂ ਗੁਰੂ ਸਾਹਿਬ ਦੇ ਘੋੜੇ ਨੂੰ ਘਾਹ ਪਾਉਂਦਿਆਂ ਪਾਉਂਦੇ ਹੀ ਫੁਰੀ ਹੈ, ਸੇਵਾ ਵਿੱਚੋਂ ਜਿਹੜਾ ਗਿਆਨ ਉਤਪੰਨ ਹੁੰਦਾ ਨਾ ਉਹ ਗਿਆਨ ਕਿਤਾਬ ਚੋਂ ਨਹੀਂ ਮਿਲਦਾ ਹੈ, ਜੋ ਸੇਵਾ ਕਰਦਿਆਂ ਮਿਲਦਾ। ਤੋ ਭਾਈ ਧੰਨਾ ਸਿੰਘ ਜੀ ਨੇ ਫਿਰ ਇੱਕ ਕਵਿਤਾ ਉਚਾਰਨ ਕੀਤੀ, ਉਹ ਵੀ ਲਿਖੀ ਆਉਂਦੀ ਹੈ, ਲਿਖਦੇ ਨੇ ਮੀਨ ਮਰੇ ਜਲ ਕੇ ਬਰਸੇ, ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਜਲ ਦੂਰ ਪਰਾਏ, ਹਾਥੀ ਮਰੇ ਮਦ ਕੇ ਪਰਸੇ, ਕਬਹੂ ਨਾ ਮਰੇ ਤਨ ਤਾਪ ਕੇ ਆਏ, ਪੀਆ ਮਰੇ ਪਤ ਕੇ ਪਰਸੇ, ਕਬਹੂ ਨਾ ਮਰੇ ਪਰਦੇਸ਼ ਸਿਧਾਏ, ਗੂੜ ਮੈਂ ਬਾਤ ਕਹੀ ਤਿਜ ਰਾਜ, ਵਿਚਾਰ ਸਕੋ ਤਾਂ ਕਹੋ ਚਿਤ ਲਾਏ। ਪਾਣੀ ਵਿੱਚੋਂ ਮੱਛੀ ਬਾਹਰ ਕੱਢਦੇ ਹੋ ਤੇ ਨਹੀਂ ਮਰਦੀ, ਪਰ ਪਾਣੀ ਦੇ ਵਿੱਚ ਰਹੇ ਤੇ ਮਰ ਜਾਂਦੀ ਹੈ। ਮੀਨ ਮਰੇ ਜਲ ਕੇ ਪਰਸੇ, ਪਾਣੀ ਚ ਪਰਸਦਿਆਂ ਪਾਣੀ ਚ ਰਹਿੰਦਿਆਂ ਮੱਛੀ ਮਰ ਜਾਂਦੀ ਹੈ। ਕਬਹੂ ਨਾ ਮਰੇ ਜਲ ਦੂਰ ਪਰਾਏ, ਪਾਣੀ ਚੋਂ ਬਾਹਰ ਕੱਢ ਦਿਓ ਤੇ ਮੱਛੀ ਮਰਦੀ ਨਹੀਂ, ਉਹਦੀ ਮੌਤ ਨਹੀਂ ਹੁੰਦੀ। ਦੂਜੀ ਪੰਕਤੀ, ਹਾਥੀ ਮਰ ਜਾਂਦਾ ਜਦੋਂ ਉਹ ਸ਼ਰਾਬ ਪੀ ਲਵੇ। ਹਾਥੀ ਮਰੇ ਮੱਧ ਕੇ ਪਰਸੇ, ਸ਼ਰਾਬ ਪੀ ਲਵੇ ਤੇ ਹਾਥੀ ਮਰ ਜਾਂਦਾ, ਪਰ ਉਦੋਂ ਨਹੀਂ ਮਰਦਾ ਤਨ ਤਾਪ ਕੇ ਆਏ ਜਦੋਂ ਉਹਨੂੰ ਬੁਖਾਰ ਚੜ ਜਾਏ। ਉਲਟਾ ਕੰਮ ਹੋ ਰਿਹਾ ਨਾ ਸਾਰਾ। ਹਾਲਾਂਕਿ ਹਾਥੀ ਤਾਂ ਘੜਿਆਂ ਦੇ ਘੜੇ ਸ਼ਰਾਬ ਪੀ ਜਾਏ ਤੇ ਮਸਤ ਹੋ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ। ਫਿਰ ਪੀਆ ਮਰੇ ਪਤ ਕੇ ਪਰਸੇ, ਇਸਤਰੀ ਮਰ ਜਾਂਦੀ ਹੈ ਜਦੋਂ ਉਹਦਾ ਪਤੀ ਉਹਨੂੰ ਸਪਰਸ਼ ਕਰੇ। ਕਬਹੂ ਨਾ ਮਰੇ ਪਰਦੇਸ ਸਿਧਾਏ, ਉਹਦਾ ਪਤੀ ਪਰਦੇਸ ਤੁਰ ਜਾਏ ਤੇ ਉਹ ਨਹੀਂ ਮਰਦੀ। ਹੇ ਪੰਡਿਤ ਜੀ, ਇਹ ਗੂੜ ਗੱਲ ਕਹੀ ਹੈ, ਜੇ ਵਿਚਾਰ ਸਕਦੇ ਹੋ ਤਾਂ ਕਹੋ। ਤਾਂ ਨਾਗ ਸਿੰਘ ਦੇ ਅੱਗੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਨੀ ਕੁਝ ਸਮਝ ਆਈ। ਉਹ ਕਹਿੰਦੇ ਬਸ ਹਾਰ ਮੰਨਦਾ? ਕਹਿੰਦਾ ਮੰਨ ਗਿਆ। ਤੇ ਧੰਨਾ ਸਿੰਘ ਜੀ ਕਹਿੰਦੇ, ਕਬਹੂ ਨਾ ਜਿਹੜਾ ਸ਼ਬਦ ਆ ਉਹ ਪਹਿਲਾਂ ਲਾ ਲਓ, ਵਿਸ਼ਰਾਮ ਦੀ ਗੱਲ ਹੀ ਆ, ਬਸ ਕਬਹੂ ਨਾ ਪਹਿਲਾਂ ਲਾ ਲਓ ਤੇ ਅਰਥ ਆਪੇ ਸਪਸ਼ਟ ਹੋ ਜਾਣਗੇ। ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ, ਪਾਣੀ ਵਿੱਚ ਰਹਿ ਕੇ ਮੱਛੀ ਨਹੀਂ ਮਰਦੀ, ਕਦੋਂ ਮਰਦੀ ਆ? ਜਲ ਦੂਰ ਪਰਾਏ, ਜਦੋਂ ਪਾਣੀ ਚੋਂ ਬਾਹਰ ਕੱਢ ਦਿਓ। ਹਾਥੀ ਮਰੇ ਜਲ ਕੇ ਪਰਸੇ, ਕਬਹੂ ਨਾ, ਮਦ ਸ਼ਰਾਬ ਦੇ ਪੀਂਦਿਆਂ ਹਾਥੀ ਨਹੀਂ ਮਰਦਾ, ਕਦੋਂ ਮਰਦਾ? ਤਨ ਤਾਪ ਕੇ ਆਏ, ਜਦੋਂ ਬੁਖਾਰ ਆ ਜਾਏ। ਉਹ ਕਬਹੂ ਨਾ ਸ਼ਬਦ ਵਿਸ਼ਰਾਮ ਪਹਿਲਾਂ ਲਾ ਦਿਓ ਤੇ ਪੰਕਤੀਆਂ ਦੇ ਅਰਥ ਸਪਸ਼ਟ ਹੋ ਜਾਂਦੇ ਨੇ। ਇਹ ਨਾ ਗੁਰੂ ਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਈਆਂ ਦਾ ਗਿਆਨ। ਬ੍ਰਹਮ ਗਿਆਨੀ ਦੇ ਅੰਦਰ ਇਤਨਾ ਪ੍ਰਕਾਸ਼ ਹੈ ਕਿ ਉਹ ਕਿਸੇ ਤੇ ਵੀ ਦ੍ਰਿਸ਼ਟੀ ਕਰਕੇ ਉਹਨੂੰ ਆਤਮ ਗਿਆਨੀ ਬਣਾ ਸਕਦੇ, ਐਸਾ ਪ੍ਰਕਾਸ਼ ਹੈ। ਹਾਂਜੀ,
ਜੈਸੇ ਧਰ ਉੱਪਰ ਆਕਾਸ਼,
ਜਿਵੇਂ ਧਰਤੀ ਦੇ ਉੱਤੇ ਆਕਾਸ਼ ਹੈ, ਔਰ ਆਕਾਸ਼ ਵਿੱਚੋਂ ਸੂਰਜ ਧਰਤੀ ਤੇ ਪੈਂਦਾ ਔਰ ਧਰਤੀ ਤੇ ਪ੍ਰਕਾਸ਼ ਹੁੰਦਾ, ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਹਿਰਦਾ ਧਰਤੀ ਹੈ ਔਰ ਧਰਤੀ ਦੇ ਉੱਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਪੈਂਦਾ ਤੇ ਉਹ ਪ੍ਰਕਾਸ਼ ਵਾਲਾ ਗਿਆਨ ਵਾਲਾ ਹਿਰਦਾ ਹੁੰਦਾ। ਹਾਂਜੀ,
ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ,
ਬ੍ਰਹਮ ਗਿਆਨੀ ਵਾਸਤੇ ਦੁਸ਼ਮਣ ਤੇ ਮਿੱਤਰ ਇੱਕ ਸਮਾਨ ਨੇ, ਇੱਕੋ ਜਿਹੇ ਨੇ। ਬ੍ਰਹਮ ਗਿਆਨੀ ਮਿੱਤਰ ਤੇ ਦੁਸ਼ਮਣ ਦੋਵਾਂ ਨੂੰ ਇੱਕੋ ਜਿਹਾ ਸਮਝਦਾ, ਇੱਕੋ ਜਿਹਾ ਵੇਖਦਾ ਹੈ।
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ,
ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਹੋਣ ਦਾ ਅਭਿਮਾਨ ਨਹੀਂ ਹੁੰਦਾ ਕਿ ਮੈਂ ਬ੍ਰਹਮ ਗਿਆਨੀ, ਉਹਨੂੰ ਇਹ ਮਾਣ ਨਹੀਂ ਹੁੰਦਾ। ਬ੍ਰਹਮ ਗਿਆਨੀ ਨੂੰ ਆਪਣੇ ਬ੍ਰਹਮ ਗਿਆਨੀ ਹੋਣ ਦਾ ਅਭਿਮਾਨ ਨਹੀਂ ਹੁੰਦਾ, ਮਾਣ ਨਹੀਂ ਹੁੰਦਾ।
ਬ੍ਰਹਮ ਗਿਆਨੀ ਉੱਚ ਤੇ ਉੱਚਾ,
ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚਾ ਹੈ, ਸਭ ਤੋਂ ਉੱਚਾ ਹੈ। ਜਿਤਨੇ ਉੱਚੇ ਵਿਅਕਤੀ ਨੇ ਸੰਸਾਰ ਵਿੱਚ, ਸਭ ਤੋਂ ਉੱਚਾ ਬ੍ਰਹਮ ਗਿਆਨੀ ਹੈ।
ਮਨ ਆਪਣਾ ਹੈ ਸਭ ਤੇ ਨੀਚਾ,
ਸਭ ਤੋਂ ਉੱਚਾ ਹੋਣ ਦੇ ਬਾਵਜੂਦ ਵੀ ਬ੍ਰਹਮ ਗਿਆਨੀ ਆਪਣੇ ਮਨ ਵਿੱਚ ਇਹ ਅਵਸਥਾ ਬਣਾ ਕੇ ਰੱਖਦਾ ਕਿ ਮੈਂ ਸਭ ਤੋਂ ਨੀਵਾਂ, ਸਭ ਤੋਂ ਉੱਚਾ ਹੋਣ ਦੇ ਬਾਵਜੂਦ ਵੀ ਉਹ ਇਹ ਸਮਝਦਾ ਕਿ ਮੈਂ ਸਭ ਤੋਂ ਨੀਵਾਂ ਹਾਂ।
ब्रह्म ज्ञानी से जन भए।
महाराज जी कहते ब्रह्म ज्ञानी भी ओही जन बने ने, उना नु ही ब्रह्म ज्ञान दी प्राप्ति हुई, ब्रह्म ज्ञानी भी ओही बने हन।
नानक जिन प्रभ आप करे।
गुरु अर्जन देव साहब जी कहते जिन्हां नु परमात्मा ने आप ब्रह्म ज्ञानी बनाया ओही ब्रह्म ज्ञानी बने ने, हर कोई ब्रह्म ज्ञानी नहीं बन सकता। जिन्हां नु खुद परमेश्वर ने ब्रह्म ज्ञानी कर दिता बना दिता वो बन गए। और भी अगे ब्रह्म ज्ञानियां दी उपमा हो रही है, वो अगे समय समय सिर नाल शब्द दियां विचारां करांगे। इतनियां बेनतियां प्रवान करनियां, गुरु की बाणी अगाध बोध है, विचारां करदियां होईयां फुल्लां चुकां दी खिमा करनी। वाहिगुरु।